ਬਿਲਾਵਲ ਗੋਂਡ ਅਗਲਾ ਸ਼ਬਦ ਦੋ ਰਾਗਾਂ ਦੇ ਵਿੱਚ ਮਿਲਾ ਕੇ ਵਰਣਨ ਕੀਤਾ ਹੈ, ਕਥਨ ਕਰਦੇ ਨੇ। ਇੱਕ ਪੰਡਿਤ ਨੇ ਕਿਹਾ ਪਰਮੇਸ਼ਰ ਦੇ ਨਾਮ ਨਾਲੋਂ ਸੂਰਜ ਦਾ ਗਾਇਤਰੀ ਮੰਤਰ ਸ੍ਰੇਸ਼ਟ ਹੈ। ਜਿਹਨੇ ਗਾਇਤਰੀ ਮੰਤਰ ਦਾ ਜਾਪ ਕੀਤਾ ਉਹਨੂੰ ਹੋਰ ਕਿਸੇ ਨਾਮ ਸਿਮਰਨ ਦੀ ਲੋੜ ਨਹੀਂ। ਸੋ ਭਗਤ ਨਾਮਦੇਵ ਜੀ ਹੁਣ ਉਹਨੂੰ ਸਮਝਾਉਂਦੇ ਨੇ। ਸੋ ਇਸ ਪ੍ਰਕਾਰ ਭਗਤ ਨਾਮਦੇਵ ਜੀ ਕਹਿਣ ਲੱਗੇ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ ਰਹਾਉ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੈ ਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਪਹਿਲਾ ਭਾਵ ਇਹ ਹੋਇਆ ਕਿ ਨਾਮਦੇਵ ਜੀ ਕਥਨ ਕਰਦੇ ਆ ਕਿ ਅੱਜ ਇਸ ਮਨੁੱਖਾ ਜਨਮ 'ਚ ਬੀਠਲ ਪਾਪ ਪਰਮਾਤਮਾ ਨੂੰ ਦੇਖਿਆ ਮੈਂ। ਕਹਿੰਦੇ ਮੂਰਖ ਪੰਡਿਤ ਮੈਂ ਤੈਨੂੰ ਸਮਝਾਉਂਦਾ, ਸੁਣ। ਜਿਸ ਗਾਇਤਰੀ ਦਾ ਤੂੰ ਨਾਮ ਲੈਂਦਾ ਉਹ ਤੇਰੀ ਗਾਇਤਰੀ ਗਊ ਰੂਪ ਹੋ ਕੇ ਗੰਗਾ ਜੀ ਦੇ ਕਿਨਾਰੇ ਲੋਧੇ ਜ਼ਿਮੀਂਦਾਰ ਦਾ ਖੇਤ ਖਾਂਦੀ ਪਈ ਸੀ। ਕਿਉਂ? ਜਿਸ ਵੇਲੇ ਲੋਧੇ ਜ਼ਿਮੀਂਦਾਰ ਨੇ ਆ ਕੇ ਦੇਖਿਆ ਕਿ ਗਊ ਮੇਰੀ ਪੈਲੀ ਵਿੱਚ ਵੜ ਕੇ ਖੇਤ ਖਾ ਰਹੀ ਹੈ, ਤਾਂ ਉਹਨੇ ਠੇਂਗਾ ਹੁੰਦਾ ਸੋਟਾ ਲੈ ਕੇ ਗਊ ਦੀ ਟੰਗ ਤੋੜ ਦਿੱਤੀ। ਉਸ ਦਿਨ ਤੋਂ ਲੰਗੀ ਲੰਗੀ ਤੁਰੀ ਜਾਂਦੀ ਸੀ ਉਹ ਗਾਇਤਰੀ ਤੂੰ ਲਈ ਫਿਰਦਾ। ਬ੍ਰਹਮਾ ਜੀ ਦੀਆਂ ਤਿੰਨ ਇਸਤਰੀਆਂ ਨੇ, ਸੁਰਸਤੀ, ਸਵਤੀ ਅਤੇ ਗਾਇਤਰੀ। ਇੱਕ ਦਿਨ ਕਿਸੇ ਕਾਰਨ ਸਵਿਤਰੀ ਅਤੇ ਗਾਇਤਰੀ ਦੋਵਾਂ ਦਾ ਝਗੜਾ ਹੋ ਗਿਆ। ਝਗੜਦੀਆਂ ਝਗੜਦੀਆਂ ਲੜ ਪਈਆਂ। ਬ੍ਰਹਮਾ ਜੀ ਨੂੰ ਜਦ ਪਤਾ ਲੱਗਿਆ, ਦੋਹਾਂ ਦੀ ਗੱਲ ਸੁਣੀ ਅਤੇ ਗਾਇਤਰੀ ਦੀ ਵਧੀਕੀ ਸਮਝ ਕੇ ਉਹਨੂੰ ਸਰਾਪ ਦੇ ਦਿੱਤਾ ਕਿ ਤੂੰ ਇੱਥੇ ਰਹਿਣ ਦੇ ਯੋਗ ਨਹੀਂ, ਜਾ ਮਾਤ ਲੋਕ ਵਿੱਚ ਜਾ ਕੇ ਪਸ਼ੂ ਜੂਨੀ ਧਾਰ ਕੇ ਵਿਚਰਨਾ ਕਰ। ਉਹ ਫਿਰ ਗਊ ਰੂਪ ਹੋ ਕੇ ਗੰਗਾ ਦੇ ਕਿਨਾਰੇ ਲੋਧੇ ਜ਼ਿਮੀਂਦਾਰ ਦੇ ਖੇਤ ਵਿੱਚ ਚਰਨ ਲੱਗ ਪਈ ਸੀ। ਇਸ ਕਰਕੇ ਇਹ ਗੱਲ ਸੁਣਾਈ ਤੈਨੂੰ। ਕਹਿੰਦੇ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ ਰਹਾਓ। ਬੀਠਲ ਹੁੰਦਾ ਉਤਪਤੀ ਪਾਲਣਾ ਲੈਤਾ ਕਰਨ ਵਾਲੇ ਪਰਮਾਤਮਾ ਨੂੰ ਅੱਜ ਮਨੁੱਖਾ ਦੇਹ ਵਿੱਚ ਮੈਂ ਨਾਮਦੇਵ ਨੇ ਦੇਖਣਾ ਕੀਤਾ, ਸਾਖਿਆਤਕਾਰ ਕੀਤਾ ਹੈ ਮੂਰਖ ਪੰਡਿਤ, ਇਸ ਲਈ ਮੈਂ ਤੈਨੂੰ ਸਮਝਾਉਂਦਾ ਹਾਂ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੈ ਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਕਹਿੰਦੇ ਪਾਂਡੇ ਤੇਰੀ ਗਾਇਤਰੀ ਪਹਿਲੇ ਲੋਧੇ ਪਾਪਾਂ ਦਾ ਖੇਤ ਖਾਂਦੀ ਸੀ, ਇਹ ਮੈਨੂੰ ਪਤਾ। ਸੋ ਜਿਸ ਪਾਸੋਂ ਬ੍ਰਹਮ ਹੱਤਿਆ ਹੋ ਜਾਂਦੀ ਸੀ ਉਹਦੇ ਪਾਪਾਂ ਨੂੰ ਦੂਰ ਕਰਦੀ ਸੀ, ਪਰ ਵਸ਼ਿਸ਼ਠ ਮਹਾਰਾਜ ਨੇ ਤਪ ਰੂਪ ਸੋਟਾ ਲੈ ਕੇ ਗਾਇਤਰੀ ਦੀ ਟੰਗ ਤੋੜ ਦਿੱਤੀ। ਟੰਗ ਕਿਹੜੀ ਤੋੜੀ? ਜਿਹੜੀ ਉਸ ਵਿੱਚੋਂ ਸ਼ਕਤੀ ਕੱਢ ਦਿੱਤੀ। ਪਹਿਲਾਂ ਗਾਇਤਰੀ ਮੰਤਰ 32 ਅੱਖਰਾਂ ਵਾਲਾ, ਸੋ ਇਸ ਪ੍ਰਕਾਰ 32 ਅੱਖਰਾਂ 'ਚ 8 ਅੱਖਰ ਜਿਹੜੇ ਸੀ ਕੱਢ ਦਿੱਤੇ। ਪਹਿਲਾਂ 32 ਅੱਖਰਾਂ ਦੀ ਸੀ ਇਹ ਟੰਗ ਤੋੜੀ ਇਹਦੀ, ਹੁਣ ਲੰਗੜੀ ਲੰਗੜੀ ਤੁਰੀ ਜਾਂਦੀ ਹੈ, ਭਾਵ ਉਹ ਹੁਣ 24 ਅੱਖਰਾਂ ਵਾਲੀ ਗਾਇਤਰੀ ਹੈ। ਬ੍ਰਹਮ ਹੱਤਿਆ ਰੂਪ ਪਾਪਾਂ ਦੇ ਦੂਰ ਕਰਨ ਨੂੰ ਸਮਰੱਥ ਨਹੀਂ ਰਹੀ, ਲੰਗੜੀ ਲੰਗੜੀ ਤੁਰੀ ਜਾਂਦੀ। ਜਿਨ੍ਹਾਂ ਨੇ ਵੇਖੀ ਆ ਉਹਨਾਂ ਦੁਆਰੇ ਮੈਂ ਵੀ ਸੁਣੀ ਹਾਂ, ਕਿਉਂਕਿ ਇੱਕ ਸਮੇਂ ਗਾਂਧ ਰਾਜੇ ਦਾ ਪੁੱਤਰ ਵਿਸ਼ਵਾਮਿੱਤਰ ਹੁਸੈਨਾ ਦੇ ਸਮੇਤ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਜਾ ਰਿਹਾ ਸੀ। ਰਾਸਤੇ ਵਿੱਚ ਵਸ਼ਿਸ਼ਠ ਮੁਨੀ ਜੀ ਦੀ ਕੁਟੀਆ 'ਤੇ ਜਾ ਕੇ ਵਿਸ਼ਵਾਮਿੱਤਰ ਜੀ ਨੇ ਸਹਿਤ ਆਦਰ ਨਮਸਕਾਰ ਕੀਤੀ। ਉਸ ਵੇਲੇ ਵਸ਼ਿਸ਼ਠ ਮਹਾਰਾਜ ਨੇ ਕਿਹਾ, ਹੇ ਰਾਜਨ, ਅੱਜ ਤੂੰ ਭੋਜਨ ਇੱਥੇ ਛਕਣਾ ਹੋਵੇਗਾ, ਇੱਥੇ ਛਕ ਲੈ। ਵਿਸ਼ਵਾਮਿੱਤਰ ਨੇ ਕਿਹਾ, ਮੇਰੇ ਨਾਲ ਬਹੁਤ ਸਾਰੀ ਫੌਜ ਆ, ਆਪ ਬਿਰਖਤ ਸਾਧੂ ਜੰਗਲ ਵਿੱਚ ਰਹਿਣ ਵਾਲੇ, ਇੰਨਾ ਪ੍ਰਬੰਧ ਕਿਵੇਂ ਕਰੋਗੇ? ਵਸ਼ਿਸ਼ਠ ਜੀ ਕਹਿਣ ਲੱਗੇ, ਤੂੰ ਕਿਸੇ ਪ੍ਰਕਾਰ ਚਿੰਤਾ ਨਾ ਕਰ, ਪਰਮੇਸ਼ਰ ਦੀ ਕਿਰਪਾ ਨਾਲ ਪ੍ਰਬੰਧ ਠੀਕ ਹੋ ਜਾਏਗਾ। ਇਉਂ ਕਹਿ ਕੇ ਵਸ਼ਿਸ਼ਠ ਜੀ ਨੇ ਦੇਵ ਲੋਕ 'ਚੋਂ ਕਾਮਧੇਨ ਗਊ ਮੰਗਵਾ ਲਈ, ਛੋਟੀ ਜਿਹੀ ਕੁਟੀਆ 'ਚ ਖੜ੍ਹੀ ਕਰਕੇ ਉਸ ਤੋਂ ਮਨ ਭਾਉਂਦੇ ਪਕਵਾਨ ਲੈ ਕੇ ਸਾਰੀ ਸੈਨਾ ਨੂੰ, ਵਿਸ਼ਵਾਮਿੱਤਰ ਨੂੰ, ਸਭ ਨੂੰ ਤ੍ਰਿਪਤ ਕਰਤਾ। ਬਾਅਦ 'ਚ ਰਾਜੇ ਨੇ ਸੋਚਿਆ, ਇੰਨੇ ਥੋੜ੍ਹੇ ਸਮੇਂ 'ਚ ਇੰਨੇ ਪਕਵਾਨ ਕਿਵੇਂ ਲਿਆਇਆ, ਸਾਨੂੰ ਰਜਾ ਦਿੱਤਾ। ਇਹ ਸੋਚਦਾ ਹੈ ਵਸ਼ਿਸ਼ਠ ਮੁਨੀ ਕੋਲ ਆ ਕੇ ਪੁੱਛਦਾ ਹੈ, ਮਹਾਰਾਜ, ਅਸੀਂ ਰਾਜੇ ਮਹਾਰਾਜੇ ਬੜੇ ਬੜੇ ਸ਼ਹਿਰਾਂ ਦੇ ਵਸਨੀਕ ਵੀ ਇੰਨਾ ਭੋਜਨ ਇੰਨੀ ਜਲਦੀ ਤਿਆਰ ਨਹੀਂ ਕਰ ਸਕਦੇ, ਜਿੰਨੀ ਜਲਦੀ ਤੁਸੀਂ ਤਿਆਰ ਕਰਕੇ ਛਕਾਇਆ, ਇਹਦਾ ਕੀ ਕਾਰਨ ਹੈ? ਸੋ ਆਪ ਜੀ ਨੇ ਇੰਨੀ ਜਲਦੀ ਕਿਵੇਂ ਤਿਆਰ ਕਰ ਲਿਆ? ਵਸ਼ਿਸ਼ਠ ਜੀ ਕਹਿਣ ਲੱਗੇ, ਰਾਜਨ, ਸਾਡੇ ਕੋਲ ਕਾਮਧੇਨ ਗਊ ਆ, ਉਹਦੇ ਪ੍ਰਤਾਪ ਕਰਕੇ ਇੰਨੀ ਜਲਦੀ ਮਨ ਭਾਉਂਦੇ ਪਦਾਰਥ ਤਿਆਰ ਹੋਏ ਮਿਲ ਗਏ ਆ। ਇਹ ਗੱਲ ਸੁਣ ਕੇ ਰਾਜਾ ਵਿਸ਼ਵਾਮਿੱਤਰ ਨੇ ਕਿਹਾ, ਇਹ ਕਾਮਧੇਨ ਗਊ ਮੈਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਸਾਡੇ ਕੋਲ ਸੈਨਾ ਬੜੀ ਹੁੰਦੀ ਆ, ਉਹਨਾਂ ਨੂੰ ਜਲਦੀ ਜਲਦੀ ਭੋਜਨ ਛਕਾ ਲਿਆ ਕਰਾਂਗੇ। ਸੋ ਵਸ਼ਿਸ਼ਠ ਨੇ ਕਿਹਾ, ਰਾਜਨ, ਇਹ ਬ੍ਰਹਮ ਰਿਖੀਆਂ ਦਾ ਧਨ ਹੈ, ਰਾਜਿਆਂ ਦਾ ਧਨ ਨਹੀਂ। ਜੇ ਤੈਨੂੰ ਲੋੜ ਹੈ ਤਾਂ ਪਹਿਲਾਂ ਤਪੱਸਿਆ ਕਰਕੇ ਬ੍ਰਹਮ ਰਿਖੀ ਬਣ। ਵਿਸ਼ਵਾਮਿੱਤਰ ਜੀ ਉਪਰਾਮਤਾ ਨਾਲ ਨਮਸਕਾਰ ਕਰਕੇ ਵਾਪਸ ਮੁੜ ਗਏ। ਬ੍ਰਹਮ ਰਿਖੀ ਬਣਨ ਦਾ ਨਿਸ਼ਚਾ ਕਰਕੇ ਰਾਜ ਦਾ ਕੰਮ ਮੰਤਰੀਆਂ ਦੇ ਹਵਾਲੇ ਕਰਕੇ ਆਪ ਜੰਗਲਾਂ ਨੂੰ ਚਲੇ ਗਏ। ਜਾ ਕੇ ਬੜੀ ਤਪੱਸਿਆ ਕੀਤੀ। ਉਹ ਬ੍ਰਹਮਾ ਜੀ ਦੇ ਸਨਮੁਖ ਆ ਕੇ ਕਹਿੰਦੇ ਰਾਜਨ, ਬ੍ਰਹਮਾ ਜੀ ਸਾਹਮਣੇ ਆ ਕੇ ਕਹਿੰਦੇ ਰਾਜਨ, ਮੈਂ ਤੇਰੀ ਤਪੱਸਿਆ 'ਤੇ ਬੜਾ ਖੁਸ਼ ਹਾਂ, ਮੰਗ। ਕੀ ਮੰਗਦਾ? ਕਹਿਣ ਲੱਗਿਆ, ਮੈਨੂੰ ਬ੍ਰਹਮ ਰਿਖੀ ਹੋਣ ਦਾ ਵਰ ਦਿਓ। ਇਹ ਗੱਲ ਸੁਣ ਕੇ ਬ੍ਰਹਮਾ ਨੇ ਕਿਹਾ, ਪ੍ਰਹਿਦਰਸ਼ੀ, ਮੇਰੇ ਵੱਲੋਂ ਤਾਂ ਬ੍ਰਹਮ ਰਿਖੀ ਹੋ ਚੁੱਕੇ ਹਾਂ, ਪਰ ਮਾਤ ਲੋਕ ਦੀ ਮਰਿਆਦਾ ਬ੍ਰਹਮ ਰਿਖੀਆਂ ਦੇ ਸ਼੍ਰੋਮਣੀ ਵਸ਼ਿਸ਼ਠ ਮੁਨੀ ਮਹਾਰਾਜ ਕੋਲ ਹੈ। ਜੇ ਉਹ ਤੈਨੂੰ ਬ੍ਰਹਮ ਰਿਖੀ ਕਹਿ ਦੇਣ ਤਾਂ ਤੂੰ ਬ੍ਰਹਮ ਰਿਖੀ ਹੋ ਜਾਏਗਾ। ਇਹ ਗੱਲ ਸੁਣ ਕੇ ਵਿਸ਼ਵਾਮਿੱਤਰ ਨੇ ਕਿਹਾ, ਇਹ ਕੋਈ ਵੱਡੀ ਗੱਲ ਨਹੀਂ, ਉਹ ਤਾਂ ਮੇਰੇ 'ਤੇ ਮਿਹਰਬਾਨ ਹੀ ਹੈ, ਉਮੀਦ ਹੈ ਉਹ ਮੈਨੂੰ ਜ਼ਰੂਰ ਬ੍ਰਹਮ ਰਿਖੀ ਕਹਿ ਦੇਣਗੇ। ਇਹ ਗੱਲ ਸੁਣ ਕੇ ਬ੍ਰਹਮਾ ਜੀ ਅਲੋਪ ਹੋ ਗਏ ਅਤੇ ਵਿਸ਼ਵਾਮਿੱਤਰ ਆਪਣੇ ਰਾਜ ਮੰਦਰਾਂ 'ਚ ਆ ਕੇ ਸੋਹਣੇ ਸੋਹਣੇ ਕੱਪੜੇ ਪਾ ਅਤੇ ਸ਼ਸਤਰ ਪਹਿਨ ਕੇ ਰਾਜਸੀ ਲਿਬਾਸ ਬਣਾ ਕੇ ਵਸ਼ਿਸ਼ਠ ਦੇ ਕੋਲ ਪਹੁੰਚ ਗਿਆ। ਵਸ਼ਿਸ਼ਠ ਮੁਨੀ ਨੇ ਆਉਂਦਿਆਂ ਦੇਖ ਕੇ ਕਿਹਾ, ਆਓ ਰਾਜ ਰਿਖੀ ਜੀ। ਕਿਉਂ? ਤਾਂਹੀਓ ਕਹਿੰਦੇ ਮਹਾਂਪੁਰਖਾਂ ਕੋਲ ਕੱਪੜੇ ਕਿਹੋ ਜਿਹੇ ਪਾ ਕੇ ਜਾਣੇ ਹੁੰਦੇ, ਧਿਆਨ ਰੱਖਿਆ ਕਰੋ। ਇਹ ਰਾਜਿਆਂ ਵਾਲੇ ਪਾ ਕੇ ਚਲਿਆ ਗਿਆ। ਸੋ ਜਦੋਂ ਅਕਬਰ ਆਇਆ ਸੀ ਤੀਜੇ ਪਾਤਸ਼ਾਹ ਕੋਲ, ਬਿਲਕੁਲ ਚਿੱਟਾ ਕੁੜਤਾ ਪਜਾਮਾ, ਇੱਕ ਪੱਗ ਬੰਨ੍ਹ ਕੇ ਆਇਆ ਸੀ। ਕਹਿੰਦਾ ਕਲਗੀ ਲਾ ਕੇ ਨਹੀਂ ਜਾਣੀ, ਸ਼ਾਹੀ ਕੱਪੜੇ ਨਹੀਂ ਪਾਉਣੇ, ਜੁੱਤੀ ਨਹੀਂ ਪਾਉਣੀ, ਪਾਲਕੀ 'ਤੇ ਨਹੀਂ ਜਾਣਾ, ਮੇਰੇ ਨਾਲ ਵਜ਼ੀਰ ਵੀ ਨਹੀਂ ਜਾਣਗੇ, ਮੈਂ ਇਕੱਲਾ ਜਾਊਂ। ਇਹ ਆ ਗਿਆ ਕੱਪੜੇ ਪਾ ਕੇ ਸ਼ਾਹੀ, ਅਤੇ ਉਹ ਆਉਂਦਿਆਂ ਨੂੰ ਕਹਿੰਦੇ ਆਓ ਰਾਜ ਰਿਖੀ ਜੀ। ਇਹ ਗੱਲ ਸੁਣ ਕੇ ਵਿਸ਼ਵਾਮਿੱਤਰ ਨੂੰ ਬੜਾ ਗੁੱਸਾ, ਅਤੇ ਮਨ 'ਚ ਸੋਚਿਆ ਇੰਨੇ ਸਾਲਾਂ ਦੀ ਕਠਨ ਤਪੱਸਿਆ 'ਤੇ ਬ੍ਰਹਮਾ ਦਾ ਵਾਰੇ ਨੇ ਐਵੇਂ ਖਰਾਬ ਕਰਤਾ। ਉਹਨੇ ਗੁੱਸੇ 'ਚ ਆ ਕੇ ਵਸ਼ਿਸ਼ਠ ਮੁਨੀ ਦੇ ਪੁੱਤਰ ਬੈਠੇ ਤਪੱਸਿਆ ਕਰ ਰਹੇ, ਉਹਨਾਂ 'ਚੋਂ ਇੱਕ ਦਾ ਸਿਰ ਕੱਟ ਕੇ ਵਾਪਸ ਆ ਗਿਆ, ਗੁੱਸਾ ਆ ਗਿਆ ਨਾ। ਹੁਣ ਘਰੇ ਆ ਕੇ ਗਾਇਤਰੀ ਮੰਤਰ ਦਾ ਪਾਠ ਵਿਧੀ ਨਾਲ ਕੀਤਾ, ਉਹ ਬ੍ਰਹਮ ਹੱਤਿਆ ਦਾ ਦੋਸ਼ ਨਿਵਿਰਤ ਹੋ ਗਿਆ, ਕਿਉਂਕਿ ਪਹਿਲਾਂ 32 ਅੱਖਰਾਂ ਦੀ ਸੀ। ਸੋ ਇਸੇ ਤਰ੍ਹਾਂ ਰਾਜਸੀ ਲਿਬਾਸ ਨਾਲ ਦੂਜੇ ਦਿਨ ਗਿਆ ਵਸ਼ਿਸ਼ਠ ਮੁਨੀ ਨੇ, ਫਿਰ ਇਹਨੂੰ ਰਾਜ ਰਿਖੀ ਕਿਹਾ। ਇਹਨੇ ਫਿਰ ਗੁੱਸੇ 'ਚ ਆ ਕੇ ਦੂਜਾ ਪੁੱਤ ਦਾ ਸਿਰ ਵੱਢਤਾ, ਗਾਇਤਰੀ ਮੰਤਰ ਪਾਠ ਕਰਕੇ ਫਿਰ ਬ੍ਰਹਮ ਹੱਤਿਆ ਦੂਰ ਕਰ ਲਈ। ਰੋਜ਼ ਜਾਵੇ ਰੋਜ਼ ਇੱਕ ਪੁੱਤ ਵੱਢਦੇ, ਰੋਜ਼ ਜਾਵੇ ਰੋਜ਼ ਇੱਕ ਪੁੱਤ ਵੱਢ ਕੇ ਫਿਰ ਗਾਇਤਰੀ ਮੰਤਰ ਪੜ੍ਹ ਲਿਆ ਕਰੇ। ਸੋ ਇਸ ਤਰ੍ਹਾਂ 100 ਪੁੱਤ ਸੀ ਇਹਨਾਂ ਦਾ, ਉਹ 100 ਦਾ 100 ਹੀ ਰੋਜ਼ ਮਾਰ ਕੇ ਬ੍ਰਹਮ ਹੱਤਿਆ ਦਾ ਦੋਸ਼ ਇਹ ਪੜ੍ਹ ਕੇ ਗਾਇਤਰੀ ਮੰਤਰ ਦੂਰ ਕਰ ਲੈਂਦਾ ਸੀ। ਇੱਕ ਦਿਨ ਵਿਸ਼ਵਾਮਿੱਤਰ ਦੇ ਮਨ 'ਚ ਵਿਚਾਰ ਆਈ ਕਿ ਸ੍ਰਿਸ਼ਟੀ ਦਾ 100 ਪੁੱਤਰ ਆਕਾਰ ਨਹੀਂ ਮਾਰਤਾ, ਉਹਨਾਂ ਦਾ ਮਨ ਪੂਰਨ ਬ੍ਰਹਮ ਗਿਆਨੀਆਂ ਦੀ ਅਵਸਥਾ ਵਾਂਗ ਅਡੋਲ ਰਿਹਾ, ਕਿਉਂਕਿ ਇਹ ਸਮਝ ਲਿਓ ਵੀ ਜਿਹੜੇ ਵਸ਼ਿਸ਼ਠ ਮੁਨੀ ਹੈ ਉਹ ਜਦੋਂ ਆਪਾਂ ਜਾਵਾਂਗੇ ਨਾ ਕਿ ਦੱਖਣੀ ਓਂਕਾਰ 'ਚ ਸਿੱਧ ਗੋਸ਼ਟ ਵਿੱਚ, ਉੱਥੇ ਉਹਨਾਂ ਨੂੰ ਗੁਰਮੁਖ ਲਿਖਿਆ, ਕਈਆਂ ਨੂੰ ਗੁਰਮੁਖ ਲਿਖਿਆ ਮਹਾਰਾਜ ਨੇ, ਜਿਹਨਾਂ ਜਿਹਨਾਂ ਨੂੰ ਗੁਰਮੁਖ ਲਿਖਿਆ ਗੁਰੂ ਆਪਾਂ ਨੂੰ ਮੰਨਣਾ ਪੈਣਾ, ਕਿਉਂਕਿ ਵਸ਼ਿਸ਼ਠ ਮੁਨੀ ਜੀ ਉਦੋਂ ਬ੍ਰਹਮ ਗਿਆਨੀ ਹੋਏ ਨੇ। ਉਦੋਂ ਉਹਨਾਂ ਸਮਿਆਂ ਵਿੱਚ ਉਹਨਾਂ ਨੂੰ ਹੀ ਸਤਿਗੁਰੂ ਕਹਿੰਦੇ ਸੀ, ਪੂਰੇ ਗੁਰੂ ਸੀ ਉਹ, ਤਾਂ ਮੰਤਰ ਰਾਮ ਨਾਮ ਮੰਤਰ ਉਹੀ ਦਿਆ ਕਰਦੇ ਸੀ। ਅਵਸਥਾ ਵਾਂਗ ਡੋਲ ਰਿਹਾ ਜਾਂ ਕਿਸੇ ਪ੍ਰਕਾਰ ਦੀ ਵਿਖੇਪਤਾ ਵਿੱਚ ਆਇਆ। ਤੋ ਇਸ ਗੱਲ ਦੇ ਜਾਣਨ ਵਾਸਤੇ ਪੂਰਨਮਾਸੀ ਦੀ ਰਾਤ ਨੂੰ ਸਾਦੇ ਜਿਹੇ ਲਿਬਾਸ ਜਾ ਕੇ ਉਹਦੀ ਕੁਟੀਆ ਦੇ ਪਿਛਲੇ ਪਾਸੇ ਜਾ ਬੈਠੇ, ਪਰਖਣ ਵਾਸਤੇ ਵੀ 100 ਪੁੱਤ ਮਾਰਿਆ ਹੈ, ਦੇਖੀਏ ਗੁੱਸਾ ਆਇਆ ਕਿ ਨਹੀਂ ਆਇਆ। ਉਸੇ ਵੇਲੇ ਵਸ਼ਿਸ਼ਠ ਜੀ ਦੇ ਘਰ ਵਾਲੀ ਅਰੁੰਤੀ ਆਕਾਸ਼ ਵਿੱਚ ਚੰਦਰਮਾ ਨੂੰ ਪੂਰੇ ਜੋਗਨ ਵਿੱਚ ਤੱਕ ਕੇ ਆਪਣੇ ਪਤੀ ਵਸ਼ਿਸ਼ਠ ਦੇਵ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਸਵਾਮੀ ਜੀ ਜਿਵੇਂ ਚੰਦਰਮਾ ਦੀ ਸੀਤਲ ਚਾਂਦਨੀ ਪੂਰੇ ਜੋਗਨ ਵਿੱਚ ਰਲਕਾ ਮਾਰ ਰਹੀ ਹੈ, ਤੇ ਮੈਂ ਮਾਤ ਲੋਕ ਦੀ ਧਰਤੀ ਪਰ ਪੂਰਨ ਤੇਜਸਵੀ ਪ੍ਰਤਾਪੀ ਕੋਈ ਰਿਖੀ ਹੈ ਕਿ ਨਹੀਂ? ਇਹ ਗੱਲ ਸੁਣ ਕੇ ਵਸ਼ਿਸ਼ਠ ਜੀ ਨੇ ਕਿਹਾ, ਮਾਤ ਲੋਕ ਦੀ ਧਰਤੀ ਪਰ ਪੂਰਨ ਤੇਜ ਪ੍ਰਤਾਪੀ ਇਸ ਵੇਲੇ ਵਿਸ਼ਵਾਮਿੱਤਰ ਜੀ ਹੈ, ਜੋ ਰੋਜ਼ਾਨਾ ਇੱਥੇ ਆਉਂਦੇ ਨੇ। ਇਹ ਗੱਲ ਸੁਣ ਕੇ ਪਿੱਛੇ ਬੈਠੇ ਵਿਸ਼ਵਾਮਿੱਤਰ ਜੀ ਹੈਰਾਨ ਹੋ ਗਏ, ਮੈਂ 100 ਪੁੱਤ ਮਾਰਤਾ ਇਹਦਾ, ਇਹ ਮੈਨੂੰ ਉਹ ਐਂ ਕਹੀ ਜਾਂਦਾ, ਮੇਰਾ ਜਸ ਕਰੀ ਜਾ ਰਹੇ ਨੇ। ਤਾਂ ਕਿਉਂ ਚਿਤਵਦਾ ਹੋਇਆ ਜਦੋਂ ਵਸ਼ਿਸ਼ਠ ਦੇ ਸਾਹਮਣੇ ਆਇਆ ਤਾਂ ਇਸ ਨੂੰ ਸਾਦੇ ਲਿਬਾਸ 'ਚ ਵੇਖ ਕੇ ਵਸ਼ਿਸ਼ਠ ਨੇ ਉਦਣ ਫਿਰ ਕਿਹਾ, ਆਓ ਬ੍ਰਹਮ ਰਿਖੀ ਜੀ। ਕਿਉਂਕਿ ਤਾਂਹੀਓ ਆਪਾਂ ਕਹਿੰਦੇ ਗੁਰੂ ਸਾਹਿਬ ਦੇ ਕੋਲ ਜਦ ਜਾਣਾ ਨਾ ਬਾਹਲੇ ਲਿਸ਼ਕ ਪੁਸ਼ਕ ਕੇ ਨਹੀਂ ਜਾਈਦਾ ਹੁੰਦਾ। ਕਿਉਂ? ਜਿੰਨਾ ਟੌਰ ਕੱਢ ਕੇ ਜਾਂਦੇ ਹਾਂ ਬਾਹਰ, ਸੋਨਾ ਪਾ ਕੇ ਐਂ ਲਾ ਕੇ, ਸੁਰਖੀਆਂ ਬਿੰਦੀਆਂ ਜਾਂ ਭਾਈ ਵੀ ਆਪਣੇ ਗਹਿਣੇ ਪਾ ਕੇ ਘੜੇ ਪਾਓ ਕਰ, ਜਿੰਨਾ ਉਹ ਟੌਰ ਕੱਢਦੇ ਆ ਉਹਨਾਂ ਮਹਾਰਾਜ ਫਿਰ ਰਾਜਸੀ ਸਮਝ ਲੈਂਦੇ। ਗੁਰੂ ਕੋਲ ਜਾਣਾ ਸਾਦਾ ਲਿਬਾਸ ਨਿਮਰਤਾ ਵਾਲਾ। ਮਹਾਰਾਜ ਕਹਿੰਦੇ ਮੰਗਤੇ ਬਣ ਕੇ ਆਏ ਕਿ ਰਾਜੇ ਬਣ ਕੇ ਆਏ ਮੇਰੇ ਕੋਲ? ਸਤਿਗੁਰੂ ਦੇ ਦਰ 'ਤੇ ਤਾਂ ਬਹੁਤ ਨਿਮਰਤਾ ਨਾਲ ਜਾਣਾ ਪੈਂਦਾ। ਜਦੋਂ ਸਾਹਮਣੇ ਆਏ ਤਾਂ ਉਹਨਾਂ ਨੇ ਫਿਰ ਵਚਨ ਕਰਤਾ, ਆਓ ਬ੍ਰਹਮ ਰਿਖੀ ਜੀ। ਇਉਂ ਸੁਣ ਕੇ ਵਿਸ਼ਵਾਮਿੱਤਰ ਬੜਾ ਖੁਸ਼ ਹੋਇਆ, ਕਹਿਣ ਲੱਗਾ, ਮਹਾਰਾਜ 100 ਪੁੱਤਰ ਮਰਵਾ ਕੇ ਬ੍ਰਹਮ ਰਿਖੀ ਕਿਹਾ, ਜੇ ਪਹਿਲਾਂ ਹੀ ਬ੍ਰਹਮ ਰਿਖੀ ਕਹਿ ਦਿੰਦੇ 100 ਪੁੱਤਰ ਤਾਂ ਨਾ ਮਰਵਾਉਂਦੇ ਆਪਦਾ। ਸੋ ਸਤ ਵਕਤਾ ਵਸ਼ਿਸ਼ਠ ਨੇ ਕਿਹਾ, ਅਸੀਂ ਤੇਰੇ ਲਿਬਾਸ ਅਨੁਸਾਰ ਹੀ ਕਹਿੰਦੇ ਰਹੇ ਹਾਂ, ਤੂੰ ਰਾਜਿਆਂ ਵਾਲੇ ਕੱਪੜੇ ਪਾ ਕੇ ਆਉਂਦਾ ਰਹੇ ਹਾਂ, ਇਸ ਕਰਕੇ ਅਸੀਂ ਤੈਨੂੰ ਰਾਜ ਰਿਖੀ ਕਹਿੰਦੇ ਰਹੇ ਹਾਂ। ਅੱਜ ਤੂੰ ਸਾਦੇ ਲਿਬਾਸ 'ਚ ਆਇਆ, ਇਸ ਕਰਕੇ ਤੈਨੂੰ ਬ੍ਰਹਮ ਰਿਖੀ ਕਿਹਾ, ਪਰ ਇਹ ਦੱਸ ਤੂੰ 100 ਪੁੱਤਰ ਮਾਰ ਕੇ ਬ੍ਰਹਮ ਹੱਤਿਆ ਕਿਵੇਂ ਉਤਾਰੀ? ਵਿਸ਼ਵਾਮਿੱਤਰ ਨੇ ਕਿਹਾ, ਗਾਇਤਰੀ ਮੰਤਰ ਦਾ ਪਾਠ ਕਰਕੇ ਮੈਂ ਬ੍ਰਹਮ ਹੱਤਿਆ ਦੂਰ ਕੀਤੀ ਹੈ। ਇਹ ਗੱਲ ਸੁਣ ਕੇ ਵਸ਼ਿਸ਼ਠ ਨੇ ਵਿਚਾਰਿਆ, ਕਲਯੁਗੀ ਜੀਵ ਪਾਪ ਕਰਨ ਤੋਂ ਸੰਕੋਚ ਨਹੀਂ ਕਰਿਆ ਕਰਨਗੇ? ਫਿਰ ਤਾਂ ਬੜੇ ਬੜੇ ਬੱਜਰ ਪਾਪਾਂ ਨੂੰ ਕਰਕੇ ਗਾਇਤਰੀ ਮੰਤਰ ਦੁਆਰਾ ਦੂਰ ਕਰ ਲਿਆ ਕਰਨਗੇ? ਸੋ ਇਹ ਗੱਲ ਵਿਚਾਰ ਕੇ ਵਸ਼ਿਸ਼ਠ ਜੀ ਨੇ ਤਪ ਰੂਪ ਸੋਟਾ ਲੈ ਕੇ ਗਾਇਤਰੀ ਮੰਤਰ ਦੀ ਸ਼ਕਤੀ ਰੂਪ ਤੰਗ ਤੋੜ ਦਿੱਤੀ। ਭਾਵ ਕਹਿਣ ਤੋਂ ਅੱਜ ਤੋਂ ਲੈ ਕੇ ਗਾਇਤਰੀ ਮੰਤਰ ਬ੍ਰਹਮ ਹੱਤਿਆ ਦੇ ਦੋਸ਼ ਨੂੰ ਦੂਰ ਨਹੀਂ ਕਰੇਗਾ। ਸਭਾ ਵਿੱਚ ਇੱਕ ਸ਼ਿਵ ਉਪਾਸ਼ਕ ਬੈਠਾ ਸੀ, ਹੁਣ ਅੱਗੇ ਗੱਲ ਚੱਲ ਪਈ ਆਪਣੀ। ਉਹ ਕਹਿਣ ਲੱਗਿਆ, ਗਾਇਤਰੀ ਮੰਤਰ ਨਾਲ ਉਹ ਸ਼ਿਵਾਂ ਦੀ ਉਪਾਸ਼ਨਾ ਕਰਨੀ ਸ੍ਰੇਸ਼ਠ ਹੈ। ਹੁਣ ਇਹ ਗੱਲ ਸੁਣ ਕੇ ਨਾਮਦੇਵ ਜੀ ਨੇ ਅੱਗੇ ਬਚਨ ਕੀਤਾ, ਕਿਉਂਕਿ ਨਾਮਦੇਵ ਜੀ ਅਸਲ ਖਿੱਚ ਕੇ ਲਿਆ ਰਹੇ ਭਗਤੀ ਨੂੰ ਸਾਰਿਆਂ ਨੂੰ, ਕਿ ਭਗਤੀ ਕਰੋ ਤਾਂ ਪਰਮੇਸ਼ਰ ਦੀ ਕਰੋ। ਇਹ ਸ਼ਬਦ ਭਗਤ ਨਾਮਦੇਵ ਜੀ ਨੇ ਉਹਨਾਂ ਜ਼ਮਾਨਿਆਂ 'ਚ ਉਚਾਰੇ ਸੀ ਜਦੋਂ ਲੋਕ ਤਰ੍ਹਾਂ ਤਰ੍ਹਾਂ ਦੀ ਉਪਾਸ਼ਨਾ ਕਰਦੇ ਸੀ। ਸੋ ਇਹ ਤਾਂ ਹੋਈ ਆਪਣੀ ਮਨ ਦੀ ਗੱਲ ਦੂਰ, ਬਈ ਇਹ ਕਿਉਂ ਕਹੀ ਹੈ ਜਿਹੜੀ ਹੈ ਤੰਗੜੀ ਤੋੜੀ, 32 ਅੱਖਰਾਂ ਤੋਂ 24 ਅੱਖਰਾਂ ਬਣਾਇਆ। ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ ਵਾਹ ਕਾ ਲੜਕਾ ਮਾਰਿਆ ਥਾ। ਇਹ ਪਾਂਡੇ ਤੇਰਾ ਮਹਾਂਦੇਵ ਜੀ ਚਿੱਟੇ ਬੈਲ ਉੱਤੇ ਚੜਿਆ ਆਉਂਦਾ ਮੈਂ ਦੇਖਿਆ, ਜਿਨ੍ਹਾਂ ਨੇ ਦੇਖਿਆ ਸੋ ਉਹਨਾਂ ਦੁਆਰੇ ਮੈਂ ਵੀ ਸੁਣਿਆ। ਗ੍ਰੰਥਾਂ 'ਚ ਲਿਖੀ ਹੋਈ ਗੱਲ ਹੈ ਇਹ। ਮੋਦੀ ਹੁੰਦਾ ਆਨੰਦ ਦਾਤੀ, ਜੋ ਇਸਤਰੀ ਪਾਰਵਤੀ ਹੈ ਉਹਦੇ ਘਰ ਖਾਣਾ ਪੱਕਿਆ, ਉਹਦੇ ਹੀ ਲੜਕੇ ਨੂੰ ਮਾਰ ਦਿੱਤਾ, ਕਿਉਂਕਿ ਇੱਕ ਸਮੇਂ ਸ਼ਿਵਜੀ ਪਾਰਵਤੀ ਨੂੰ ਰੋਟੀ ਤਿਆਰ ਕਰਨ ਵਾਸਤੇ ਆ ਕੇ ਚਲੇ ਗਏ, ਅਸੀਂ ਹੁਣੇ ਆਉਂਦੇ ਤੂੰ ਰੋਟੀ ਤਿਆਰ ਕਰ ਛੱਡੀ। ਪਿੱਛੋਂ ਪਾਰਵਤੀ ਨੇ ਆਪਣੇ ਸਰੀਰ 'ਤੇ ਬਟਣਾ ਮਲ ਕੇ ਇੱਕ ਸੁੰਦਰ ਲੜਕਾ ਆਪਣੀ ਸ਼ਕਤੀ ਨਾਲ ਹੀ ਬਣਾ ਕੇ ਦਰਵਾਜ਼ੇ ਅੱਗੇ ਖੜ੍ਹਾ ਕਰਤਾ ਕਿ ਮੈਂ ਇਸ਼ਨਾਨ ਕਰਨ ਲੱਗੀ, ਅੰਦਰ ਕੋਈ ਨਾ ਆਵੇ। ਇਹ ਅੱਜ ਕੱਲ੍ਹ ਨਹੀਂ ਹੁੰਦਾ, ਪਹਿਲਾਂ ਹੋ ਜਾਂਦਾ ਹੁੰਦਾ ਸੀ, ਹੁਣ ਆਪਾਂ ਨਹੀਂ ਕਰ ਸਕਦੇ, ਕਿਉਂਕਿ ਪਹਿਲਾਂ ਲੋਕਾਂ ਦੀ ਤਪੱਸਿਆ ਭਗਤੀ ਨਾਲੇ ਦੇਵਤੇ ਇਹ ਚੀਜ਼ਾਂ ਕਰ ਲੈਂਦੇ ਆ, ਇਹ ਉੱਪਰਲੀਆਂ ਚੀਜ਼ਾਂ। ਉਹ ਲੜਕਾ ਬਾਹਰ ਦਰਵਾਜ਼ੇ ਖੜ੍ਹਾ, ਥੋੜ੍ਹੇ ਸਮੇਂ ਨੂੰ ਸ਼ਿਵਜੀ ਆਏ, ਅੰਦਰ ਜਾਂਦਿਆਂ ਲੜਕੇ ਨੂੰ ਰੋਕ ਦਿੱਤਾ, ਨਹੀਂ ਅੰਦਰ ਨਹੀਂ ਜਾਣਾ, ਮੇਰੀ ਮਾਤਾ ਇਸ਼ਨਾਨ ਕਰ ਰਹੀ ਆ, ਠਹਿਰੋ। ਸ਼ਿਵਜੀ ਨੂੰ ਗੁੱਸਾ ਆਇਆ, ਤੂੰ ਕਿਹੜੀ ਮਾਂ ਵਾਲਾ ਆ ਗਿਆ ਨਵਾਂ ਹੀ। ਉਹਨਾਂ ਤਰਸੂਲ ਕੱਢ ਕੇ ਸਿਰ ਵੜਤਾ ਅਤੇ ਅੰਦਰ ਚਲੇ ਗਏ। ਪਾਰਵਤੀ ਨੇ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ? ਕਹਿੰਦਾ ਇੱਕ ਲੜਕੇ ਨੇ ਰੋਕਿਆ, ਪਰ ਉਹਦਾ ਸਿਰ ਵੜਤਾ ਅੰਦਰ ਆ ਗਿਆ। ਇਹ ਗੱਲ ਸੁਣ ਕੇ ਪਾਰਵਤੀ ਰੋਣ ਲੱਗੀ, ਕਹਿਣ ਲੱਗੀ ਪਹਿਲਾਂ ਮੇਰੇ ਲੜਕੇ ਨੂੰ ਜਿਵਾਓਗੇ ਤਾਂ ਕੰਮ ਕਰਾਂਗੇ। ਸੋ ਕਹਿੰਦੇ ਹੁਣ ਵੇਖੋ ਸ਼ਿਵਜੀ ਇਸ ਸਾਲ ਪੱਗ ਫੇਰਾ ਕਾਰਨ ਕ੍ਰੋਧੀ ਜੀ ਨੂੰ ਇਹ ਵੀ ਨਾ ਪਤਾ ਲੱਗਾ ਕਿ ਇਹ ਮੇਰਾ ਹੀ ਪੁੱਤਰ ਹੈ ਅਤੇ ਮੈਂ ਇਹਦਾ ਸਿਰ ਨਾ ਵੱਢਾਂ। ਨਾਮਦੇਵ ਜੀ ਕਹਿੰਦੇ ਐਸੇ ਸ਼ਿਵਜੀ ਦੀ ਉਪਾਸ਼ਨਾ ਭਲਾ ਕੀ ਕਰਨੀ ਹੈ? ਇਸ ਪ੍ਰਕਾਰ ਮੋਦੀ ਨਾਮ ਕਰਕੇ ਕਿ ਜ਼ਿਮੀਂਦਾਰ ਸ਼ਿਵਜੀ ਦਾ ਸਿੱਖ ਚੇਲਾ ਸੀ, ਉਹਦੇ ਘਰ ਖਾਣਾ ਪੱਕਿਆ ਤਾਂ ਉਹਦਾ ਲੜਕਾ ਮਰਵਾ ਦਿੱਤਾ। ਜਿਸ ਵੇਲੇ ਮੋਦੀ ਨੇ ਥਾਲ ਪਰੋਸ ਕੇ ਸ਼ਿਵਜੀ ਅੱਗੇ ਲਿਆ ਰੱਖਿਆ ਤਾਂ ਸ਼ਿਵਾ ਨੇ ਕਿਹਾ, ਪਹਿਲਾਂ ਸਾਡੇ ਬਲਦ ਦਾ ਖਾਣਾ ਦੇ, ਫਿਰ ਅਸੀਂ ਖਾਵਾਂਗੇ। ਉਸ ਵੇਲੇ ਮੋਦੀ ਨੇ ਪੱਠੇ ਮੰਗਵਾ ਤੇ, ਸ਼ਿਵਾ ਨੇ ਕਿਹਾ, ਇਹ ਬੈਲ ਪੱਠੇ ਨਹੀਂ ਖਾਂਦਾ, ਇਹ ਤਾਂ ਤੇਰੇ ਪੁੱਤਰ ਦਾ ਮਾਸ ਖਾਵੇਗਾ। ਇਹ ਗੱਲ ਸੁਣ ਕੇ ਸ਼ਰਧਾਲੂ ਮੋਦੀ ਨੇ ਆਪਣਾ ਪੁੱਤਰ ਮਾਰ ਕੇ ਬਲਦ ਅੱਗੇ ਪਾ ਦਿੱਤਾ। ਨਾਮਦੇਵ ਜੀ ਕਹਿੰਦੇ ਨੇ, ਫਿਰ ਉਹਨਾਂ ਦੀ ਉਪਾਸ਼ਨਾ ਹੁਣ ਕਾਹਦੇ ਲਈ ਕਰਨੀ ਹੈ? ਮਹਾਂਦੇਵ ਅਗਿਆਨੀ ਵਰਤਾ ਘਰ ਆਪਣਾ, ਤਾਮਸ ਬਹੁਤ ਅਹੰਕਾਰ ਆ। ਇਹ ਸਾਰੀਆਂ ਚੀਜ਼ਾਂ ਸਾਰੇ ਗ੍ਰੰਥਾਂ 'ਚ ਲਿਖੀਆਂ ਹੋਈਆਂ ਨੇ, ਆਪਾਂ ਨੂੰ ਤਾਂ ਸੁਣਾਉਣੀਆਂ ਪੈਂਦੀਆਂ ਕਿ ਕੋਈ ਰਿਲੇਟਡ ਜਿਹੜੀਆਂ ਚੀਜ਼ਾਂ ਨਾਲ ਨੇ ਲੱਗਦੀਆਂ ਸਾਖੀਆਂ ਉਹ ਦੱਸਣੀਆਂ ਪੈਂਦੀਆਂ, ਨਹੀਂ ਕਈਆਂ ਨੂੰ ਸਮਝ ਨਹੀਂ ਲੱਗਦੀ, ਫਿਰ ਉਹਨਾਂ ਦੇ ਉਪਾਸ਼ਕ ਗੁੱਸਾ ਕਰਦੇ ਨੇ। ਸਭਾ ਵਿੱਚ ਇੱਕ ਰਾਮਚੰਦਰ ਉਪਾਸ਼ਕ ਬੈਠਾ ਸੀ, ਉਹ ਕਹਿਣ ਲੱਗਿਆ, ਸਾਰਿਆਂ ਨਾਲੋਂ ਰਾਮਚੰਦਰ ਦੀ ਉਪਾਸ਼ਨਾ ਕਰਨੀ ਸ੍ਰੇਸ਼ਠ ਹੈ। ਇਹ ਗੱਲ ਸੁਣ ਕੇ ਨਾਮਦੇਵ ਜੀ ਉੱਤਰ ਦਿੰਦੇ ਨੇ 875 ਅੰਗ ਦੇ, ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਕਹਿਣ ਲੱਗੇ, ਸੁਣੋ ਪਾਂਡੇ ਗੱਲ ਸੁਣੋ, ਜੋ ਤੁਹਾਡਾ ਰਾਮਚੰਦਰ ਜੀ ਹੈ ਉਹਨੂੰ ਜਿਹਨਾਂ ਨੇ ਆਉਂਦਿਆਂ ਵੇਖਿਆ ਉਹਨਾਂ ਦੁਆਰੇ ਮੈਂ ਵੀ ਸੁਣਿਆ, ਪੁਰਾਣੀਆਂ ਲਿਖਤਾਂ 'ਚ ਪੜ੍ਹਿਆ ਸੀ, ਗ੍ਰੰਥਾਂ 'ਚ ਲਿਖਿਆ ਉਹਨੇ ਆਪਣੇ। ਸੋ ਜਿਹੜੀ ਸੀ ਇਸਤਰੀ ਉਹਨੂੰ ਰਾਵਣ ਲੈ ਗਿਆ ਸੀ ਨਾ ਚੁੱਕ ਕੇ, ਸੀਤਾ ਲੈ ਗਿਆ, ਦਹਿਸਰੋ ਲਛਮਣ ਮੂਹੋ ਸਰਾਪ 12 ਤੇ ਵਧੀਕ ਚਾਹੁੰਦਾ 1412 ਅੰਗ ਤੇ, ਜਿਸ ਕਰਕੇ ਰਾਵਣ ਦੇ ਨਾਲ ਉਹਦੀ ਸਰਬਰ ਬਰਾਬਰੀ ਹੋਈ, ਆਹਮੋ ਸਾਹਮਣੇ ਲੜਾਈ ਮੱਚ ਗਈ। ਸੋ ਇਸ ਤਰ੍ਹਾਂ ਫਿਰ ਉਹਨਾਂ ਦੀ ਜਿਹੜੀ ਇਸਤਰੀ ਨੂੰ ਉਠਾ ਕੇ ਲੈ ਗਿਆ ਸੀ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਇੱਕ ਸਮੇਂ ਸ਼੍ਰੀ ਰਾਮਚੰਦਰ ਦਾਦਾ ਅੱਜ, ਉਹਨਾਂ ਦਾ ਨਾਂ ਸੀ ਅੱਜ, ਆਪਣੇ ਸ਼ਾਹੀ ਮਹਿਲਾਂ 'ਚ ਸੁਨਹਿਰੀ ਪਲੰਗ 'ਤੇ ਬੈਠੇ। ਉਸ ਸਮੇਂ ਰਾਜ ਜੋਸ਼ੀ ਨੇ ਆ ਕੇ ਆਸ਼ੀਰਵਾਦ ਦਿੱਤੀ ਅਤੇ ਰਾਜਾ ਜੀ ਨੇ ਬੜੇ ਸਤਿਕਾਰ ਨਾਲ ਉਹਨੂੰ ਆਸਣ 'ਤੇ ਬਿਠਾਇਆ। ਉਸ ਵੇਲੇ ਜੋਸ਼ੀ ਨੇ ਕਿਹਾ, ਇਹ ਰਾਜਨ, ਅੱਜ ਮੈਂ ਇੱਕ ਖੁਸ਼ੀ ਦੀ ਗੱਲ ਸੁਣਾਉਂਦਾ ਜੋ ਅੱਜ ਅੰਮ੍ਰਿਤ ਵੇਲੇ ਮੇਰੀ ਦ੍ਰਿਸ਼ਟੀ ਗੋਚਰ ਆਈ ਹੈ। ਇਹ ਗੱਲ ਸੁਣ ਕੇ ਰਾਜੇ ਨੇ ਬੜੇ ਉਤਸ਼ਾਹ ਨਾਲ ਕਿਹਾ, ਪੰਡਿਤ ਜੀ ਖੁਸ਼ੀ ਵਾਲੀ ਗੱਲ ਜ਼ਰੂਰ ਸੁਣਾਓ। ਜੋਸ਼ੀ ਨੇ ਕਿਹਾ, ਅੱਜ ਦਾ ਜੋ ਪੁੱਤਰ ਹੋਵੇਗਾ ਉਹ ਬੜੇ ਤੇਜ਼ ਪ੍ਰਤਾਪ ਵਾਲਾ ਈਸ਼ਵਰ ਅਵਤਾਰ ਹੋਵੇਗਾ। ਇਹ ਗੱਲ ਸੁਣ ਕੇ ਅੱਜ ਰਾਜਾ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਕਿ ਸ਼ੁਕਰ ਆ ਉਹ ਪਰਮਾਤਮਾ ਦਾ, ਜੋ ਸਾਡੀ ਕੋਲ ਵਿੱਚ ਅਵਤਾਰ ਧਾਰ ਕੇ ਅਸਾਂ ਉਧਾਰ ਕਰੇਗਾ ਸਾਡਾ। ਰਾਜੇ ਦੀ ਬਹੁਤੀ ਖੁਸ਼ੀ ਵੇਖ ਕੇ ਜੋਸ਼ੀ ਨੇ ਕਿਹਾ, ਰਾਜੇ ਨੇ ਇੱਕ ਗੱਲ ਹੋਰ ਵੀ ਹੈ ਕਿ ਉਹ ਆਪਣੀ ਇਸਤਰੀ ਨੂੰ ਗਾ ਬੈਠੇਗਾ ਅਤੇ ਉਹਦੇ ਵਿਯੋਗ ਵਿੱਚ ਜੰਗਲ ਵਿੱਚ ਝੂਰੇਗਾ। ਔਰ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ, ਮਨ ਮੈਂ ਝੂਰੈ ਰਾਮਚੰਦ ਸੀਤਾ ਲਛਮਣ ਜੋਗ। ਇਹ ਗੱਲ ਸੁਣ ਕੇ ਅੱਜ ਰਾਜਾ ਉਦਾਸ ਹੋ ਕੇ ਰੋਣ ਲੱਗ ਪਿਆ ਅਤੇ ਆਖਣ ਲੱਗਿਆ, ਸਾਡੀ ਕੁਲ ਵਿੱਚ ਇਹੋ ਜਿਹਾ ਨਲਾਇਕ ਪੁੱਤਰ ਹੋਵੇਗਾ ਜੋ ਆਪਣੀ ਇਸਤਰੀ ਨੂੰ ਗਵਾ ਕੇ ਕੁਲ ਨੂੰ ਦਾਗ ਲਗਾਏਗਾ? ਅਜਿਹੇ ਰਾਮਚੰਦਰ ਦੀ ਉਪਾਸ਼ਨਾ ਕੀ ਕਰਨੀ? ਇਹ ਪ੍ਰਸੰਗ ਬਿਰਧ ਰਮਾਇਣ 'ਚ ਦੇਖੋ। ਰਮਾਇਣਾਂ 14 ਨੇ ਕੁੱਲ, 15 ਵੀ ਹੋ ਗਈਆਂ ਹੋਣੀਆਂ। ਇਹ ਜਿਹੜਾ ਪ੍ਰਸੰਗ ਹੈ ਬਿਰਧ ਰਮਾਇਣ ਦੇ ਵਿੱਚ ਲਿਖਿਆ ਹੋਇਆ, ਇਸ ਕਰਕੇ ਕਹਿੰਦੇ ਉਹਨਾਂ ਦੀ ਉਪਾਸ਼ਨਾ ਨਹੀਂ ਕਰਨੀ। ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ। ਸੋ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਇਹ, ਉਹਨਾਂ ਸਮਿਆਂ ਵਿੱਚ ਸਮਝਾਉਂਦਿਆਂ ਹੋਇਆ ਕਹਿੰਦੇ, ਨਾ ਤਾਂ ਵਿਵਹਾਰਕ ਅੱਖ ਨਾ ਪਰਮਾਰਥ ਅੱਖ ਹੋਣ ਕਰਕੇ ਇਹ ਅੰਨਾ ਹਿੰਦੂ, ਕਿਉਂਕਿ ਹਿੰਦੂ ਦਾ ਮਜ਼ਹਬ ਇੱਕ ਨਹੀਂ ਨਾ, ਘਰ ਦੇ ਪੰਜ ਜੀ ਹੋਣਗੇ, ਪੰਜਾਂ ਦੇ ਵੱਖੋ ਵੱਖਰੇ ਖਿਆਲ ਹੋਣਗੇ, ਕੋਈ ਦੇਵੀ ਦੀ ਉਪਾਸ਼ਨਾ ਕਰਦਾ, ਕੋਈ ਸੂਰੀ ਦੀ ਉਪਾਸ਼ਨਾ ਕਰਦਾ, ਕੋਈ ਸ਼ਿਵਾਂ ਦੀ ਉਪਾਸ਼ਨਾ ਕਰਦਾ, ਕੋਈ ਗਣੇਸ਼ ਦੀ, ਕੋਈ ਰਾਮਚੰਦਰ ਦੀ ਉਪਾਸ਼ਨਾ ਕਰਦਾ। ਮੁਸਲਮਾਨ ਕਹਿੰਦੇ ਕਾਣਾ ਹੈ, ਭਗਤ ਨਾਮਦੇਵ ਜੀ ਕਹਿੰਦੇ, ਕਿਉਂਕਿ ਉਹਦੀ ਇੱਕ ਵਿਹਾਰਕ ਅੱਖ ਨਹੀਂ ਹੈ, ਪਰਮਾਰਥਕ ਅੱਖ ਹੈ, ਭਾਵ ਉਹ ਇੱਕ ਆਪਣੇ ਦੀਨ 'ਤੇ ਪੱਕਾ ਰਹਿੰਦਾ। ਸੋ ਹਿੰਦੂਆਂ ਵਾਂਗ ਬਹੁਤੇ ਮਜ਼ਹਬ ਨਹੀਂ ਹਨ, ਇਸ ਕਰਕੇ ਉਹ ਅਲੱਗ ਅਲੱਗ ਸਾਰਿਆਂ ਦਾ ਨਾਮਦੇਵ ਜੀ ਦੱਸ ਰਹੇ ਨੇ ਕਿ ਕਿੱਥੇ ਕੁ ਤੱਕ ਕੌਣ ਖੜਾ ਹੈ। ਬ੍ਰਹਮ ਗਿਆਨ ਵਿੱਚ ਜਾ ਕੇ ਨਾਮਦੇਵ ਜਦੋਂ ਇਹ ਚੀਜ਼ ਦੱਸਦੇ ਨੇ, ਪਰ ਉਹ ਇਹ ਕਹਿੰਦੇ ਨੇ ਉਪਾਸ਼ਨਾ ਸਭ ਤੋਂ ਉੱਪਰ ਕਿਹਦੀ ਹੈ? ਪਰਮੇਸ਼ਰ ਦੀ, ਰਾਮ ਦੀ ਉਪਾਸ਼ਨਾ ਕਰੋ। ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤ। ਹਿੰਦੂ ਲੋਕ ਦੇਵਰਿਆਂ ਨੂੰ ਪੂਜਦੇ ਨੇ ਅਤੇ ਮੁਸਲਮਾਨ ਮਸੀਤਾਂ ਨੂੰ ਮੰਨਦੇ ਨੇ। ਮੈਂ ਨਾਮਦੇਵ ਨੇ ਉਸ ਵਾਹਿਗੁਰੂ ਨੂੰ ਸੇਵਨਾ ਕੀਤਾ, ਉਹ ਰਾਮ ਪਰਮੇਸ਼ਰ ਦੀ ਉਪਾਸ਼ਨਾ ਕੀਤੀ ਹੈ, ਜਿੱਥੇ ਨਾ ਦੇਹੁਰਾ ਨਾ ਮਸੀਤ ਪੁਣਾ, ਸਰਬ ਵਿਆਪਕ ਰਾਮ ਦੀ ਉਪਾਸ਼ਨਾ ਕੀਤੀ ਹੈ ਮੈਂ। ਇਸ ਤਰ੍ਹਾਂ ਉਸ ਟਾਈਮ ਦੇ ਲੋਕਾਂ ਨੂੰ ਨਾਮਦੇਵ ਨੇ ਸ਼ਬਦ ਦੇ ਰਾਹੀਂ ਸਮਝਾਇਆ। ਮਹਾਰਾਜ ਨੇ ਜਦੋਂ ਭਗਤਾਂ ਦੀ ਬਾਣੀ 'ਚ ਬਾਣੀ ਪਾਈ ਹੈ, ਉਹਨਾਂ ਨੂੰ ਵੀ ਪਤਾ ਸੀ ਆਉਣ ਵਾਲੇ ਸਮੇਂ ਵਿੱਚ ਫਿਰ ਲੋਕ ਉਪਾਸ਼ਨਾ ਕਰਨਗੇ, ਕਿਉਂਕਿ ਪਰਮੇਸ਼ਰ ਦੀ ਬੰਦਗੀ ਕਰਦਿਆਂ ਥੋੜ੍ਹਾ ਭਾਣੇ 'ਚ ਰਹਿਣਾ ਪੈਂਦਾ, ਸਮਾਂ ਲੱਗ ਜਾਂਦਾ ਪ੍ਰਾਪਤੀ ਨੂੰ। ਦੇਵੀ ਦੇਵਤਿਆਂ ਦੀ ਉਪਾਸ਼ਨਾ ਤਤਕਾਲ ਛੇਤੀ ਹੋਈ ਫਲ ਦੇ ਦਿੰਦੀ ਹੈ ਅਤੇ ਛੇਤੀ ਹੋਈ ਉਹਨਾਂ 'ਚੋਂ ਪੈਸਾ, ਹੋਰ ਕੱਪੜਾ ਲੀੜਾ, ਕਈ ਚੀਜ਼ਾਂ ਮਿਲਣੀਆਂ, ਉਹਨਾਂ ਬੰਦਾ ਖੁਸ਼ ਹੋ ਜਾਂਦਾ ਛੇਤੀ। ਇਹਨੂੰ ਕਰਾਮਾਤ ਕਹਿੰਦੇ ਨੇ। ਪਰਮੇਸ਼ਰ ਦੀ ਬੰਦਗੀ ਕਰਦਿਆਂ ਕਰਦਿਆਂ ਸਮਾਂ ਲੱਗ ਜਾਂਦਾ। ਇਸ ਤਰ੍ਹਾਂ ਬਚਨ ਫਰਮਾਇਆ, ਬਾਣੀ ਰਵਿਦਾਸ ਜੀਓ ਕੀ ਘਰ ਦੂਜਾ, ਰਾਗ ਗੋਂਡ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਾਣੀ ਰਵਿਦਾਸ ਜੀਓ ਕੀ ਲਿਖੀ ਹੈ, ਦੂਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ ਗੋਂਡ ਰਾਗ ਦੇ ਵਿੱਚ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਹੁਣ ਭਗਤ ਰਵਿਦਾਸ ਜੀ ਨੂੰ ਵੀ ਪੁੱਛਿਆ ਸੀ ਵੀ ਜਾਪ ਕਿਹਦਾ ਕਰਨਾ ਚਾਹੀਦਾ ਜਿਹਦਾ ਮੁਕਤੀ ਹੋ ਜਾਵੇ ਬੰਦੇ ਦੀ। ਭਗਤ ਰਵਿਦਾਸ ਜੀ ਫਰਮਾਉਂਦੇ ਹਨ ਪਾਵਨ ਬਚਨ, ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਆਹਾਰ। ਕਹਿੰਦੇ ਸੰਸਾਰੀ ਜੀਵੋ ਮੁਕੰਦ ਹੀ ਮੁਕੰਦ ਨਾਮ ਨੂੰ ਜਪਣਾ ਕਰੋ। ਮੁਕੰਦ ਦਾ ਮਤਲਬ ਹੁੰਦਾ ਮੁਕਤੀਦਾਤਾ, ਮੁਕਤੀਦਾਤੇ ਪਰਮੇਸ਼ਰ ਦਾ ਮੁਕੰਦ ਨਾਮ ਜਪਣਾ ਕਰੋ। ਮੁਕੰਦ ਨਾਮ ਜਪੇ ਬਿਨਾਂ ਮਨੁੱਖਾ ਸਰੀਰ ਹਾਰ ਜਾਂਦਾ, ਆਓ ਤੋਂ ਭਾਵ ਬੌੜੋ ਹਾਰ ਜਾਂਦਾ ਹੈ, ਆਓ ਹਾਰ ਨਿਸਫਲ ਹੁੰਦਾ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਇਸ ਤਰ੍ਹਾਂ ਉਹਦਾ ਅਭਿਆਸ ਕਰੀ ਜਾਓ ਪਰਮਾਤਮਾ ਦਾ। ਮੁਕੰਦ ਮੁਕੰਦ ਜਪੋ ਸੰਸਾਰ, ਮੁਕੰਦ ਹੁੰਦਾ ਮੁਕਤੀ ਦਾ ਦਾਤਾ, ਕਿਉਂਕਿ ਸਾਰੇ ਭਗਤਾਂ ਨੂੰ ਤਾਂ ਮੂਹਰੇ ਲਿਆਂਦਾ ਵੀ ਸਾਰੀ ਦੁਨੀਆਂ ਨੂੰ ਯਕੀਨ ਆ ਜਾਵੇ। 15 ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਤਾਂਹੀਓ ਰੱਖੀ ਹੈ ਵੀ ਲੋਕੀ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਣ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬੰਦੇ ਨੂੰ ਮੁਕਤੀ ਨਹੀਂ ਮਿਲਦੀ। ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਉਹ ਮੁਕੰਦੀ ਜੀਵਾਂ ਨੂੰ ਮੋਕਸ਼ ਦੇਣ ਵਾਲਾ, ਮੁਕੰਦੀ ਮਾਤਾ ਪਿਤਾ ਵਾਂਗ ਸਾਡਾ ਰੱਖਿਅਕ ਹੈ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕਿ ਸੇਵਕ ਕਹੋ ਸਦਾ ਆਨੰਦੇ ਰਹਾਓ। ਸੋ ਜਿਉਂਦਿਆਂ ਸਮੇਂ ਮੁਕੰਦ ਨੂੰ ਅਤੇ ਮਰਨ ਵੇਲੇ ਵੀ ਮੁਕੰਦ ਨੂੰ ਜਪਣਾ ਕਰੋ, ਕਿਉਂਕਿ ਮੁਕੰਦੇ ਮੁਕਤੀ ਦਾਤੇ ਦੇ ਮੁਕੰਦ ਨਾਮ ਨੂੰ ਜੀਵਤ ਭਾਅ ਤੋਂ ਮਰ ਕੇ ਜਪਣਾ ਕਰੋ। ਸੋ ਉਸ ਮੁਕੰਦ ਮੁਕਤੀ ਦਾਤੇ ਪਰਮੇਸ਼ਰ ਦੇ ਸੇਵਕ ਨੂੰ ਹਮੇਸ਼ਾ ਆਨੰਦ ਹੀ ਆਨੰਦ ਬਣਿਆ ਰਹਿੰਦਾ। ਇਹ ਗੱਲ ਦਾ ਕਹਿੰਦੇ ਭਾਈ ਆਪਣੇ ਮਨ ਦੇ ਅੰਦਰ ਖਿਆਲ ਕਰੋ। ਮੁਕੰਦ ਮੁਕੰਦ ਹਮਾਰੇ ਪ੍ਰਾਨੰ, ਜਪ ਮੁਕੰਦ ਮਸਤਗਨੀ ਸਾਨ। ਮੁਕੰਦ ਹੁੰਦਾ ਮੁਕਤੀ ਦਾ ਅਤੇ ਪਰਮੇਸ਼ੁਰ ਦਾ। ਮੁਕੰਦ ਨਾਮ ਸਾਡੇ ਪ੍ਰਾਣ ਰੂਪ ਹੈ, ਪਾਪ ਪ੍ਰਾਣਾਂ ਵਾਂਗ ਪਿਆਰਾ ਹੈ। ਮੱਥੇ ਦੇ ਨੀਸਾਨ ਹੁੰਦਾ ਲੇਖਾਂ ਅਨੁਸਾਰ ਮੁਕੰਦ ਨੂੰ ਜਪਦੇ ਹਾਂ ਅਸੀਂ। ਸੇਵ ਮੁਕੰਦ ਕਰੈ ਬੈਰਾਗੀ, ਸੋਈ ਮੁਕੰਦ ਦੁਰਬਲ ਧਨ ਲਾਧੀ। ਅਤੇ ਸੰਸਾਰ ਤੋਂ ਵਿਰਾਗਵਾਨ ਹੋ ਕੇ, ਵਿਰਾਗੀ ਪ੍ਰੇਮੀ ਹੋ ਕੇ ਮੁਕੰਦ ਦੀ ਸੇਵਾ ਕਰਦੇ ਹਾਂ। ਉਹ ਮੁਕੰਦ ਦਾ ਨਾਮ ਹੀ ਮੈਂ ਦੁਰਬਲ ਨਿਮਾਣੇ ਗਰੀਬ ਨੂੰ ਧਨ ਦੀ ਖਾਨ ਲਾਧੀ ਲੱਭੀ ਹੈ। ਏਕ ਮੁਕੰਦ ਕਰੈ ਉਪਕਾਰ, ਹਮਰਾ ਕਹਾ ਕਰੈ ਸੰਸਾਰ। ਮੁਕਤੀਦਾਤਾ ਇੱਕ ਪਰਮਾਤਮਾ ਜੇ ਸਾਡੇ 'ਤੇ ਉਪਕਾਰ ਕਰੇ, ਸਹਾਇਤਾ ਕਰਨ ਵਾਲਾ, ਤਾਂ ਸੰਸਾਰ ਵਿੱਚ ਨਿੰਦਕ ਜੀਵ ਜਿਹੜੇ ਆ ਉਹ ਸਾਡਾ ਕੀ ਵਿਗਾੜ ਸਕਦੇ ਆ। ਮੇਟੀ ਜਾਤ ਹੂਏ ਦਰਬਾਰ, ਸੋ ਜਾਤੀ ਦੀ ਹੰਗਤਾ ਮੇਟੀ ਦੂਰ ਕਰਕੇ ਦਰਬਾਰ ਹੁੰਦਾ, ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ ਆ। ਸਰੂਪ ਸਹਿਤ ਕਦੋਂ ਹੋਏ? ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਇਹ ਨਿਸ਼ਚੇ ਕਰਵਾਇਆ, ਤੂੰ ਹੀ ਮੁਕੰਦ ਜੋਗ ਜੁਗਤਾਰ। ਇਹ ਮੁਕੰਦ ਤੂੰ ਹੀ ਸਭ ਯੁੱਗਾਂ ਦੇ ਵਿੱਚ ਭਗਤੀ ਗਿਆਨ ਯੋਗ ਦੁਆਰਾ ਜੀਵਾਂ ਨੂੰ ਉਤਾਰਨ ਵਾਲਾ ਹੈ। ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਇਹੋ ਜਿਹੇ ਮਹਾਂਵਾਕ ਦਾ ਉਪਦੇਸ਼ ਦਿੱਤਾ, ਤਾਂ ਸਾਰਿਆਂ ਯੁੱਗਾਂ ਵਿੱਚ ਜੋ ਜੁੜਿਆ ਹੋਇਆ ਪਰਮਾਤਮਾ, ਤਾਂ ਉਸ ਵਕਤ ਤਾਰ ਇੱਕ ਰਸ ਮੁਕੰਦ ਰੂਪ ਤੂੰ ਹੀ ਹੈ। ਸੋ ਪ੍ਰਭ ਦੂਰ ਨਾ ਹੀ ਪ੍ਰਭ ਤੂੰ ਹੈ। ਉਪਜਿਓ ਗਿਆਨ ਹੂਆ ਪ੍ਰਗਾਸ, ਫਰਮਾਉਂਦੇ ਹਨ ਜਿਸ ਦਾ ਸਾਰੇ ਪ੍ਰਕਾਸ਼ ਹੋ ਰਿਹਾ, ਉਹਦਾ ਬ੍ਰਹਮ ਗਿਆਨ ਜਿਸ ਵੇਲੇ ਸਾਡੇ ਹਿਰਦੇ 'ਚ ਪੈਦਾ ਹੋਇਆ, ਗਿਆਨ ਦੇ ਉਤਪੰਨ ਹੋਣ ਕਰਕੇ ਜਿਸ ਵੇਲੇ ਪਰਮਾਤਮਾ ਦਾ ਸਾਖਿਆਤ ਪ੍ਰਕਾਸ਼ ਹੋਇਆ, ਤਾਂ ਕਿਰਪਾ ਹੋ ਗਈ। ਕਰ ਕਿਰਪਾ ਲੀਨੇ ਕੀਟ ਦਾਸ, ਕਿਰਪਾ ਕਰਕੇ ਮੈਂ ਕੀਟ ਨੀਚ ਨੂੰ ਆਪਣਾ ਅੰਨ ਦਾਸ ਬਣਾ ਲਿਆ। ਕਹੋ ਰਵਿਦਾਸ ਅਵ ਤ੍ਰਿਸ਼ਨਾ ਚੁੱਕੀ, ਜਪ ਮੁਕੰਦ ਸੇਵਾ ਤਾਹੂ ਕੀ। ਰਵਿਦਾਸ ਭਗਤ ਜੀ ਕਥਨ ਕਰਦੇ ਆ, ਹੁਣ ਗੁਰਾਂ ਦੀ ਕਿਰਪਾ ਦੁਆਰੇ ਮਾਇਆ ਦੀ ਤ੍ਰਿਸ਼ਨਾ ਚੁੱਕੀ, ਦੂਰ ਹੋ ਗਏ। ਇਸ ਲਈ ਅਸੀਂ ਮਨ ਕਰਕੇ ਮੁਕੰਦ ਨੂੰ ਜਪਦੇ ਹਾਂ ਅਤੇ ਤਨ ਕਰਕੇ ਉਹਦੀ ਸੇਵਾ ਕਰਦੇ ਹਾਂ।